ਉਹਦੀ ਰੁਚੀ ਉਹਨਾਂ ਨੂੰ ਖਿੱਚਦਾ ਲਿਆ, ਲੇਕਿਨ ਸਤਸੰਗ 'ਚ ਨਹੀਂ ਮਨ ਲੱਗ ਸਕਦਾ ਕਿਉਂਕਿ ਭਾਗ ਨਹੀਂ ਬਣੇ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ। ਦੋ ਚੀਜ਼ਾਂ ਜਿਹੜੀਆਂ ਨੇ, ਸਾਧੂ ਦੀ ਸੰਗਤ ਅਤੇ ਹਰੀ ਦਾ ਕੀਰਤਨ, ਇਹ ਨਹੀਂ ਮਿਲਦੀਆਂ ਭਾਗਾਂ ਤੋਂ ਬਗੈਰ। ਸਿਰ ਕਰਮਨ ਕੇ ਕਰਮ, ਸਭ ਕਰਮਾਂ ਦੇ ਸ਼੍ਰੋਮਣੀ ਕਰਮ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ। ਜਿਹਦੇ ਲੇਖ ਲਿਖੇ ਹੋਏ ਨੇ ਉਹਨੂੰ ਇਹ ਪ੍ਰਾਪਤ ਹੁੰਦੀਆਂ, ਹੋਰ ਹੁੰਦੀਆਂ ਨਹੀਂ। ਤੁਸੀਂ ਆਪੇ ਹੀ ਦੇਖ ਲਓ ਕਿੱਡੀ ਕਿੱਡੀ ਦੂਰੋਂ ਮੈਂ ਜਦ ਆ ਰਿਹਾ ਸੀ ਦਿਸਦਾ ਨਹੀਂ ਸੀ, ਹੌਲੀ ਹੌਲੀ ਤੁਹਾਡੇ ਬੀਜੀ ਨਾਲ ਸੀ। ਕਹਿੰਦੇ ਤੁਸੀਂ ਐਵੇਂ ਜਾ ਰਹੇ ਹੋ, ਉੱਥੇ ਕੌਣ ਪਹੁੰਚੂਗਾ? ਆਪਾਂ ਨੂੰ ਜੀਣਾ ਤਾਂ ਹੈ ਨਹੀਂ ਇੱਥੇ, ਤੋਂ ਰਵੀ ਸੌ ਗਜ ਵੀ ਨਹੀਂ ਜੀਣੇ। ਉਹ ਮੈਂ ਕਿਹਾ ਜਿਹਨਾਂ ਦੇ ਭਾਗਾਂ 'ਚ ਹੈ ਉਹ ਆਪਾਂ ਤੋਂ ਵੀ ਪਹਿਲਾਂ ਪਹੁੰਚ ਚੁੱਕੇ ਹੋਣੇ ਨੇ, ਆਪਣੇ ਵੀ ਭਾਗ ਬਣੇ, ਆਪਾਂ ਸੰਤ ਸੰਗਤ ਦੇ ਦਰਸ਼ਨ ਕਰ ਲਵਾਂਗੇ। ਅਤੇ ਮਹਾਰਾਜ ਸਾਨੂੰ ਲਈ ਜਾ ਰਹੇ ਨੇ, ਠੀਕ ਹੈ। ਸੋ ਇਹ ਮੈਂ ਜੇ ਬੇਨਤੀ ਕਰੀ ਆ ਨਾ, ਇਹਦੇ ਵਿੱਚ ਜੇ ਅਸੀਂ ਕਹੀਏ ਨਾ ਵੀ ਜੀ ਸੰਗਤ ਆਉਣੀ ਚਾਹੀਦੀ ਹੈ, ਜੀ ਪੰਡਾਲ ਭਰ ਜਾਣਾ ਚਾਹੀਦਾ, ਇਹ ਨਹੀਂ ਹੋਇਆ ਕਰਦੀਆਂ ਕਦੇ ਵੀ ਗੱਲ। ਜੇ ਲਾਂਭੇ ਦੇਵੋ ਉਹ ਵੀ ਮਾੜੀ ਗੱਲ ਹੁੰਦੀ ਹੈ ਵੀ ਇਹ ਆ ਗਏ ਜੀ ਤੁਸੀਂ ਹੁਣ ਤਾਂ ਹੀ ਨਹੀਂ ਆਏ, ਨਹੀਂ ਭਾਗ ਨਹੀਂ ਬਣੇ ਹੋਏ। ਅਤੇ ਸਾਧੂਆਂ ਦਾ ਕੀ ਕੰਮ ਹੁੰਦਾ? ਸਾਧੂ ਦਾ ਕੰਮ ਹੁੰਦਾ ਵੀ ਮੰਦੇ ਭਾਗ ਜਿਹੜੇ ਥੱਲੇ ਨੂੰ ਜਾ ਰਹੇ ਨੇ ਉਹਨਾਂ ਨੂੰ ਰੋਕ ਲਓ, ਉਹਨਾਂ ਨੂੰ ਫੇਰ ਅਪ ਕਰ ਦਿਓ, ਮੁੜ ਕੇ ਗੈਸ ਭਰ ਦਿਓ। ਲੰਬ ਫੇਰ ਚੱਲਣਾ ਸ਼ੁਰੂ ਹੋ ਜਾਏਗਾ, ਗੈਸ ਚੱਲਣਾ ਸ਼ੁਰੂ ਹੋ ਜਾਏਗਾ। ਇਹ ਡਿਊਟੀ ਲੱਗੀ ਹੋਈ ਹੈ, ਚਾਹੇ ਦਸ ਬੰਦੇ ਹੋਣ, ਉਹ ਤਾਂ ਦਿਸਦੇ ਨੇ ਅੱਖਾਂ ਵਾਲਿਆਂ ਨੂੰ ਐਸ ਨੂੰ ਵੀ ਦਸ ਕੁ ਬੈਠੇ ਨੇ ਹੋਵੇ। ਗੁਰੂ ਦਸਵੇਂ ਪਾਤਸ਼ਾਹ ਇਹ ਬਚਨ ਕਰਦੇ ਸੀ, ਇੱਕ ਵਾਰੀ ਇੱਕ ਸਿੰਘ ਖੜਾ ਹੋ ਗਿਆ, ਕਹਿੰਦਾ ਮਹਾਰਾਜ ਸਾਨੂੰ ਦਰਸ਼ਨ ਤਾਂ ਕਰਾ ਦਿਉ। ਮਹਾਰਾਜ ਨੇ ਕਿਰਪਾ ਕਰਤੀ, ਸਰਵ ਭੂਤਾ ਵਰਤਾਰਾ ਸਰਵ ਨੈਣ ਆਪੇ ਖਣਾਰਾ, ਹੱਥ ਕਰਦਾ ਸਾਰਿਆਂ ਨੂੰ ਦਿਸਣ ਲੱਗ ਗਿਆ, ਹੈਰਾਨ ਹੋ ਗਏ ਵੀ ਇਹ ਤਾਂ ਜਗਮਗ ਜਗਮਗ ਹੋ ਰਹੀ ਹੈ ਇੱਥੇ। ਕਿਉਂਕਿ ਬਾਣੀ ਜਾਂਦਾ ਹੈ, ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਜਿੱਥੇ ਸਾਧ ਦੀ ਸੰਗਤ ਹੋ ਰਹੀ ਹੈ ਉੱਥੇ ਬੈਕੁੰਠ ਬਣ ਜਾਂਦਾ, ਉੱਥੇ ਬੈਕੁੰਠਪਤੀ ਜਿੱਥੇ ਆਉਂਦਾ, ਵਿਸ਼ਨੂੰ ਜੀ ਆਉਂਦਾ, ਉਹਦੇ ਨਾਲ ਬਰਮਾ ਜੀ ਵੀ ਆ ਜਾਂਦਾ, ਸ਼ਿਵ ਜੀ ਵੀ ਆ ਜਾਂਦਾ, ਸਾਰੇ ਦੇਵਤੇ ਇੰਦਰ ਕੁਬੇਰ ਸਭ ਆ ਕੇ ਬਹਿ ਜਾਂਦੇ ਨੇ। ਇੱਕ ਵਾਰੀ ਮੈਂ ਆਹੀ ਗੱਲ ਕਰਦਾ ਸੀ, ਮੇਰੇ ਮੂੰਹ ਤੋਂ ਕੁਛ ਗੱਲ ਨਿਕਲ ਗਈ ਐਵੇਂ ਹੀ ਗਲਤੀ ਨਾਲ, ਉਹ ਕਹਿਣੀ ਨਹੀਂ ਚਾਹੀਦੀ। ਉਹ ਮੈਨੂੰ ਕਿਉਂਕਿ ਵਿਸ਼ਵਾਸ ਸੀ, ਮੈਂ ਕਿਹਾ ਇੱਥੇ ਨਾ ਸਾਟ ਤੀਰਥਾਂ ਦੇ ਦੇਵਤੇ ਆਪਣਾ ਖੋਲੀ ਦੁਕਾਨਾਂ ਲਾਈ ਬੈਠੇ ਨੇ, ਮੰਗੋ ਕੀ ਮੰਗਦੇ ਹੋ? ਮੈਂ ਤਾਂ ਬੜੀ ਗਲਤ ਗੱਲ ਮੈਂ ਕਹਿ ਦਿੱਤੀ, ਉਹ ਕਿਸੇ ਦੀ ਸਮਝ 'ਚ ਆਈ ਕਿਸੇ ਦੀ ਨਾ ਆਈ। ਸਵਾ ਮਹੀਨੇ ਦੇ ਬਾਅਦ ਇਹ ਮੇਰੇ ਦੁਕਾਨ ਲੱਗੇ ਹੋਏ ਸੀਗੇ ਰਤਨਗੜ੍ਹ ਮਰਿੰਡੇ ਕੋਲ ਆ ਇੱਕ ਪਿੰਡ, ਇੱਕ ਮਾਈ ਆਈ ਉਹਦੇ ਕੋਲ ਮਾਲਾ, ਵਿਚਾਰੀ ਗਰੀਬ ਬਹੁਤ ਗਰੀਬ, 50 ਰੁਪਈਏ ਉਹਨੇ ਆ ਕੇ ਮੈਨੂੰ ਮੱਥਾ ਟੇਕਿਆ। ਮੈਂ ਜਦ ਪੈਸੇ ਨਹੀਂ ਸੀ ਲੈਂਦਾ, ਉਹਦਾ ਮੇਰਾ ਕੋਈ ਕੰਮ ਹੀ ਨਹੀਂ ਸੀ, ਮੈਂ ਕਰਨੇ ਸੀ ਪੈਸੇ, ਪੈਸੇ ਦਾ ਸਥਾਨ ਨੂੰ ਲੈਣ ਲੱਗਿਆ। ਉਹ ਗਾਹਾਂ ਖਰਚ ਹੋਈ ਜਾਂਦੇ ਨੇ, ਕਿਹੜਾ ਰੱਖਦਾ ਕੋਈ। ਮੈਂ ਕਿਹਾ ਮਾਤਾ ਇਹ ਕੀ ਲੈ ਕੇ ਆਈ ਹੈ? ਕਹਿੰਦੇ ਜੀ ਤੁਸੀਂ ਕਿਹਾ ਸੀ ਵੀ ਇੱਥੇ ਦੇਵਤੇ ਬੈਠੇ ਨੇ, ਸਾਰੇ ਤੀਰਥ ਬੈਠੇ ਨੇ, ਹੁਣ ਗੁਰੂ ਮਹਾਰਾਜ ਨੇ ਸਾਰਿਆਂ 'ਤੇ ਪੜਦਾ ਪਾ ਤਾ, ਕੋਈ ਤਿੰਨ ਚਾਰ ਉਹ ਕਿਸੇ ਦੇ ਧਿਆਨ 'ਚ ਨਾ ਇਹ ਗੱਲ ਆਈ, ਗੱਲ ਗਾਹਾਂ 'ਚ ਰਹੀ ਗਈ, ਮਾਈ ਨੇ ਫੜ ਲਈ। ਕਹਿੰਦੀ ਮੈਂ ਕਿਹਾ ਵੀ ਹੈ ਸੱਚੇ ਪਾਤਸ਼ਾਹ, ਜੇ ਕੋਈ ਇੱਥੇ ਬੈਠੇ ਨੇ ਦੇਵਤੇ ਮੇਰਾ ਦਮਾ ਹਟਾ ਦੇਣ, ਮੈਂ ਬਚਪਨ ਤੋਂ ਦਮੇ ਦੀ ਮਰੀਜ਼ ਹਾਂ। ਕਹਿੰਦੀ ਹੁਣ 1.5 ਮਹੀਨਾ ਹੋ ਗਿਆ ਮੁੜ ਕੇ ਉੱਥੋਂ ਇਹ ਨਹੀਂ ਆਇਆ, ਕਹਿੰਦੀ ਰਾਜ਼ੀ ਹੋ ਗਈ ਮੈਂ। ਉਹ ਐਸੀ ਬਾਤ ਨਹੀਂ ਆ ਵੀ ਕੋਈ ਇਮੈਜਨਰੀ ਗੱਲਾਂ ਅਸੀਂ ਕਰ ਰਹੇ ਹਾਂ ਜਾਂ ਐਵੇਂ ਹੀ ਸੁਣਿਆ ਸੁਣਾਈਆਂ ਕਰ ਰਹੇ ਹਾਂ, ਪ੍ਰਤੱਖ ਗੱਲਾਂ ਮੈਂ ਦੱਸਦਾ। ਕਈ ਵਾਰੀ ਭੇਤ ਖੋਲਣੇ ਨਹੀਂ ਚਾਹੀਦੇ। ਫਤਿਹਗੜ੍ਹ ਸਾਹਿਬ ਦੀਵਾਨ ਲੱਗੇ ਹੋਏ ਸੀ ਮਹਾਰਾਜ ਜੀ ਦੇ, ਅਤੇ ਇੱਥੇ ਆ ਜਿਵੇਂ ਆ ਥਾਂ ਇੱਥੇ ਖਾਲੀ ਚੱਲ ਰਹੀ, ਮੈਂ ਇੱਥੇ ਬੈਠਾ ਸਾਹਮਣੇ ਤੁਹਾਡੇ ਬੀਜੀ ਦੇ ਨਾਲ, ਸਰਦਾਰ ਗੁਰਨਾਮ ਸਿੰਘ ਜਿਹੜੇ ਚੀਫ ਮਿਨਿਸਟਰ ਨੇ ਉਹਦੇ ਘਰੋਂ ਡਾਕਟਰ ਬਸੰਤ ਕੌਰ ਆਈ, ਉਹ ਇੱਥੇ ਬਹਿ ਕੇ ਨਾਲ ਮਹਾਰਾਜ ਜੀ ਮਨ ਤਾਂ ਦੇਖੇ ਨਾ ਬੀਬੀ ਤੁਹਾਡੇ ਇੱਧਰ ਦੇਖੀ ਜਾਣ ਹੇਠਾਂ ਨੂੰ, ਮੈਂ ਇੱਥੇ ਤਾਂ ਕੁਛ ਆਏ ਨਹੀਂ ਹੈ, ਕੀ ਦੇਖੀ ਜਾਂਦੀ ਹੈ। ਜਦੋਂ ਦੀਵਾਨ ਦੀ ਸਮਾਪਤੀ ਹੋਈ ਫਿਰ ਇੱਧਰ ਨੂੰ ਦੇਖਣਾ ਸ਼ੁਰੂ ਕਰਤਾ ਰਸਤੇ ਵੱਲ ਨੂੰ। ਮੈਂ ਕਿਹਾ ਤੁਸੀਂ ਕੀ ਦੇਖਦੇ ਸੀ? ਕਹਿੰਦੇ ਤੁਸੀਂ ਨਹੀਂ ਸੀ ਦੇਖਦੇ। ਮੈਂ ਕਿਹਾ ਨਾ, ਮੈਨੂੰ ਤਾਂ ਪਤਾ ਨਹੀਂ ਹੈ। ਕਹਿਣ ਲੱਗੀ ਤੁਸੀਂ ਦੇਖਿਆ ਹੀ ਨਹੀਂ, ਤੁਹਾਡੇ ਸਾਹਮਣੇ ਤਾਂ ਬੈਠੇ ਸੀਗੇ। ਮੈਂ ਕਿਹਾ ਕੋਈ ਵੀ ਨਹੀਂ ਬੈਠਾ ਸੀ ਮੇਰੇ ਸਾਹਮਣੇ, ਹੁਣ ਮੇਰੀ ਅੱਖ ਖੁੱਲੀ ਨਹੀਂ ਸੀ ਉਹਦੀ, ਕਿਤੇ ਮਹਾਰਾਜ ਨੇ ਖੋਲਤੀ। ਕਹਿੰਦੀ ਤਿੰਨ ਆਏ ਸੀ ਬਹੁਤ ਵੱਡੇ ਰੋਬਦਾ ਵਾਲੇ ਕੋਈ ਸੀਗੇ ਸਾਧੂ, ਪਤਾ ਨਹੀਂ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕੌਣ ਸੀ, ਆਪਣੇ ਵਰਗੇ ਤਾਂ ਹੈ ਨਹੀਂ ਸੀ। ਵੀ ਉਹ ਇੱਥੇ ਬੈਠੇ ਰਹੇ ਨੇ ਜਿੰਨਾ ਚਿਰ ਮਹਾਰਾਜ ਦਾ ਕੀਰਤਨ ਹੋਇਆ ਆਰਾਮ ਨਾਲ ਸੁਣੀ ਗਏ ਨੇ। ਜਦ ਉਹ ਗੁਰਸਤੋਤਰ ਕਹਿਣ ਲੱਗੇ ਉਹ ਤੁਰ ਗਏ ਇੱਧਰ ਨੂੰ। ਮੈਂ ਵੀ ਸੋਚਿਆ ਵੀ ਕੋਈ ਗੱਲ ਤਾਂ ਹੋਣਾ ਹੀ ਆ, ਜਿਹੜਾ ਇੰਨਾ ਧਿਆਨ ਲਾ ਕੇ ਦੇਖਦੀ ਰਹੀ। ਮੈਂ ਮਹਾਰਾਜ ਜੀ ਨੂੰ ਸਮਾਂ ਪਾ ਕੇ ਗੱਲ ਪੁੱਛੀ। ਮੈਂ ਕਿਹਾ ਮਹਾਰਾਜ ਜੀ ਇਸ ਤਰ੍ਹਾਂ ਦਾ ਫਿਨੋਮੀਨਾ ਮੈਂ ਦੇਖ ਉਹਨਾਂ ਨੇ ਦੇਖਿਆ ਵੀ ਕੀ ਹੋ ਸਕਦਾ। ਮਹਾਰਾਜ ਕਹਿੰਦੇ ਚੁੱਪ, ਇਹ ਗੱਲ ਨਹੀਂ ਕਰਨੀ, ਇਹਨੂੰ ਨਹੀਂ ਕਿਸੇ ਨੇ ਮੰਨਣਾ ਜੇ ਅਸੀਂ ਗੱਲ ਵੀ ਦੱਸੀ। ਉਹ ਮੈਂ ਫੇਰ ਮੌਕਾ ਪਾ ਕੇ ਪੁੱਛ ਲਿਆ। ਮੈਂ ਕਿਹਾ ਮਹਾਰਾਜ ਜੀ ਕੀ ਗੱਲ ਹੋਈ? ਮੇਰੇ ਅੰਦਰ ਤਾਂ ਸ਼ੰਕਾ ਜਿਹਾ ਬਣ ਗਿਆ, ਹੁਣ ਜਿੰਨਾ ਚਿਰ ਗੱਲ ਦਾ ਨਹੀਂ ਪਤਾ ਲੱਗਦਾ ਮੇਰਾ ਖਿਆਲ ਉਹੀ ਆ ਜਾਂਦਾ ਮੁੜ ਮੁੜ ਕੇ। ਤੁਸੀਂ ਵੀ ਕਹਿ ਦਿੱਤਾ ਵੀ ਪੁੱਛੀਗਾ, ਚੁੱਪ ਕਰ ਲਾ, ਮੈਂ ਗੱਲ ਕੋਈ ਜ਼ਰੂਰ ਹੈ। ਮੈਨੂੰ ਕਹਿੰਦੇ ਸਾਂਭ ਕੇ ਰੱਖ ਲਏਗਾ। ਮਹਾਰਾਜ ਹੁਕਮ ਤਾਂ ਦਿਓ। ਕਹਿੰਦੇ ਅੱਜ ਵਰਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ ਤਿੰਨੇ ਹੀ ਫਤਿਹਗੜ੍ਹ ਸਾਹਿਬ ਦੇ ਦੁਆਰਾਂ 'ਚ ਬੈਠੇ ਸੀ ਆ ਕੇ। ਹੁਣ ਮਹਾਰਾਜ ਇਹ ਕਹਿੰਦੇ ਨੇ ਵੀ ਜਿੱਥੇ ਕੀਰਤਨ ਹੁੰਦਾ ਉੱਥੇ ਵਿਕੁੰਠ ਦਾ ਧਾਮ ਬਣ ਜਾਇਆ ਕਰਦਾ, ਜਿੱਥੇ ਵਿਕੁੰਠਪਤੀ ਆਵੇ ਉੱਥੇ ਫਿਰ ਸਾਰੇ ਹੀ ਆ ਜਾਂਦੇ ਨੇ। ਦੇਵਤਿਆਂ ਦੇ ਦੇਸ਼ ਵਿੱਚ ਸਤਸੰਗ ਨਹੀਂ, ਸਿਰਫ ਆਹੀ ਅਰਥ ਪਲੈਨਟ ਹੈ ਜਿੱਥੇ ਸਤਸੰਗ ਪ੍ਰਾਪਤ ਹੁੰਦਾ। ਇੱਥੇ 14 ਤਬਕ ਨੇ ਅਰਥ ਪਲੈਨਟ ਦੇ, ਜਿੰਨੇ ਬ੍ਰਹਮੰਡ ਨੇ ਸਭ ਦੇ ਨੇ। ਇਸੇ ਕਰਕੇ ਮਹਾਰਾਜ ਨੇ ਕਿਹਾ ਪਾਤਾ ਨਾ ਪਾਤਾ ਲੱਖ ਗਾਥਾ ਅਗਾਸ ਓੜ ਗੋੜ ਪਾਲ ਥਕੇ ਬੇਦ ਕਹਿਣ ਇੱਕ ਬਾਤ। ਇਹਦੇ ਵਿੱਚ 14 ਨੇ, ਇਹਦੇ ਇਨ ਬਿਟਵੀਨ ਦੋਹਾਂ ਦੇ ਆਪਣੀ ਧਰਤੀ ਹੈ ਜਿਹੜਾ ਅਰਥ ਪਲੈਨਟ ਕਹਿੰਦੇ। ਇਹਨੂੰ ਤਾਂ ਕਰਮ ਭੂਮੀ ਹੈ ਇਹਦਾ ਨਾਮ। ਜਿਹਾ ਜਿਹਾ ਬੀਜ ਲਓ ਉਹੋ ਜਿਹਾ ਵੱਢ ਲਾਂਗੇ, ਬਾਕੀ ਤਾਂ ਫਲ ਖਾਣ ਦੇ। ਜੇ ਤਾਂ ਮਾੜਾ ਬੀਜ ਲਿਆ ਫਿਰ ਤਾਂ ਹਨੇਰੇ ਦੇ ਜਿਹੜੇ ਮੰਡਲ ਨੇ ਜਿਹਨਾਂ ਨੂੰ ਨਰਕ ਕਹਿੰਦੇ ਨੇ ਉਹਦੇ ਵੱਲ ਨੂੰ ਜੀਵ ਤੁਰ ਜਾਂਦਾ। ਨਾਨਕ ਤਿਸ ਪਇਓ ਬਰਾਬਤ ਜਿਸ ਪੁਰਬ ਲਿਖੇ ਕਰ ਲੈਣਾ। ਜਿਹਦੇ ਲੇਖ ਲਿਖੇ ਹੋਏ ਨੇ ਉਹਨੂੰ ਇਹ ਪ੍ਰਾਪਤ ਹੁੰਦੀਆਂ, ਹੋਰ ਹੁੰਦੀਆਂ ਨਹੀਂ। ਤੁਸੀਂ ਆਪੇ ਹੀ ਦੇਖ ਲਓ ਕਿੱਡੀ ਕਿੱਡੀ ਦੂਰੋਂ ਮਹਾਰਾਜਾ ਦਾ ਆ ਰਿਹਾ ਸੀ, ਦਿਸਦਾ ਨਹੀਂ ਸੀ, ਹੌਲੀ ਹੌਲੀ ਤੁਹਾਡੇ ਬੀਜੀ ਨਾਲ ਸੀ। ਕਹਿੰਦੇ ਤੁਸੀਂ ਐਵੇਂ ਹੀ ਜਾ ਰਹੇ ਹੋ, ਉੱਥੇ ਕੌਣ ਪਹੁੰਚੂਗਾ? ਆਪਾਂ ਨੂੰ ਜੀਣਾ ਤਾਂ ਹੈ ਨਹੀਂ ਇੱਥੇ, ਤੋਂ ਰਵੀ 100 ਗਜ ਵੀ ਨਹੀਂ ਜੀਣੇ। ਉਹ ਮੈਂ ਕਿਹਾ ਜਿਹਨਾਂ ਦੇ ਭਾਗਾਂ 'ਚ ਹੈ ਉਹ ਆਪਾਂ ਤੋਂ ਵੀ ਪਹਿਲਾਂ ਪਹੁੰਚ ਚੁੱਕੇ ਹੋਣੇ ਨੇ, ਆਪਣੇ ਵੀ ਭਾਗ ਬਣ ਰਹੇ, ਆਪਾਂ ਸੰਤਾਂ ਸੰਗਤ ਦੇ ਦਰਸ਼ਨ ਕਰ ਲਾਂਗੇ। ਅਤੇ ਮਹਾਰਾਜ ਸਾਨੂੰ ਲਈ ਜਾ ਰਹੇ ਨੇ, ਠੀਕ ਹੈ। ਸੋ ਇਹ ਮੈਂ ਜੇ ਬੇਨਤੀ ਕਰੀ ਆ ਨਾ, ਇਹਦੇ ਵਿੱਚ ਜੇ ਅਸੀਂ ਕਹੀਏ ਨਾ ਵੀ ਜੀ ਸੰਗਤ ਆਉਣੀ ਚਾਹੀਦੀ ਹੈ, ਜੀ ਪੰਡਾਲ ਭਰ ਜਾਣਾ ਚਾਹੀਦਾ, ਇਹ ਨਹੀਂ ਹੋਇਆ ਕਰਦੀਆਂ ਕਦੇ ਵੀ ਗੱਲ। ਜੇ ਲਾਂਭੇ ਦੇਵੋ ਉਹ ਵੀ ਮਾੜੀ ਗੱਲ ਹੁੰਦੀ ਹੈ ਵੀ ਇਹ ਆ ਗਏ ਜੀ ਤੁਸੀਂ ਹੁਣ ਤਾਂ ਹੀ ਨਹੀਂ ਆਏ, ਨਹੀਂ ਭਾਗ ਨਹੀਂ ਬਣੇ ਹੋਏ। ਅਤੇ ਸਾਧੂਆਂ ਦਾ ਕੀ ਕੰਮ ਹੁੰਦਾ? ਸਾਧੂ ਦਾ ਕੰਮ ਹੁੰਦਾ ਵੀ ਮੰਦੇ ਭਾਗ ਜਿਹੜੇ ਥੱਲੇ ਨੂੰ ਜਾ ਰਹੇ ਨੇ ਉਹਨਾਂ ਨੂੰ ਰੋਕ ਲਓ, ਉਹਨਾਂ ਨੂੰ ਫੇਰ ਅਪ ਕਰ ਦਿਉ, ਮੁੜ ਕੇ ਗੈਸ ਭਰ ਦਿਉ। ਲੰਬ ਫੇਰ ਚੱਲਣਾ ਸ਼ੁਰੂ ਹੋ ਜਾਏਗਾ, ਗੈਸ ਚੱਲਣਾ ਸ਼ੁਰੂ ਹੋ ਜਾਏਗਾ। ਇਹ ਡਿਊਟੀ ਲੱਗੀ ਹੋਈ ਹੈ, ਚਾਹੇ 10 ਬੰਦੇ ਹੋਣ, ਉਹ ਤਾਂ ਦਿਸਦੇ ਨੇ ਅੱਖਾਂ ਵਾਲਿਆਂ ਨੂੰ ਐਸ ਨੂੰ ਵੀ 10 ਕੁ ਬੈਠੇ ਨੇ। ਹੋਵੇ ਗੁਰੂ ਦਸਵੇਂ ਪਾਤਸ਼ਾਹ ਇਹ ਬਚਨ ਕਰਦੇ ਸੀ, ਇੱਕ ਵਾਰੀ ਇੱਕ ਸਿੰਘ ਖੜਾ ਹੋ ਗਿਆ, ਕਹਿੰਦਾ ਮਹਾਰਾਜ ਸਾਨੂੰ ਦਰਸ਼ਨ ਤਾਂ ਕਰਾ ਦਿਉ। ਮਹਾਰਾਜ ਨੇ ਕਿਰਪਾ ਕਰਤੀ, ਸਰਵ ਭੂਤਾ ਵਰਤਾਰਾ ਸਰਵ ਨੈਣ ਆਪੇ ਖਣਾਰਾ, ਹੱਥ ਕਰਦਾ ਸਾਰਿਆਂ ਨੂੰ ਦਿਸਣ ਲੱਗ ਗਿਆ, ਹੈਰਾਨ ਹੋ ਗਏ ਵੀ ਇਹ ਤਾਂ ਜਗਮਗ ਜਗਮਗ ਹੋ ਰਹੀ ਹੈ ਇੱਥੇ। ਉਹਦੇ ਬਾਣੀ ਚ ਆਉਂਦਾ ਕਹੋ ਕਬੀਰ ਅਬ ਕਹੀਏ ਗਾਹੇ ਸਾਧ ਸੰਗਤ ਬੈਕੁੰਠੇ ਆ। ਜਿੱਥੇ ਸਾਧ ਦੀ ਸੰਗਤ ਹੋ ਰਹੀ ਹੈ ਉੱਥੇ ਬੈਕੁੰਠ ਬਣ ਜਾਂਦਾ, ਉੱਥੇ ਬੈਕੁੰਠਪਤੀ ਜਿੱਥੇ ਆਉਂਦਾ, ਵਿਸ਼ਨੂੰ ਜੀ ਆਉਂਦਾ, ਉਹਦੇ ਨਾਲ ਬਰਮਾ ਜੀ ਵੀ ਆ ਜਾਂਦਾ, ਸ਼ਿਵ ਜੀ ਵੀ ਆ ਜਾਂਦਾ, ਸਾਰੇ ਦੇਵਤੇ ਇੰਦਰ ਕੁਬੇਰ ਸਭ ਆ ਕੇ ਬਹਿ ਜਾਂਦੇ ਨੇ। ਇੱਕ ਵਾਰੀ ਮੈਂ ਆਹੀ ਗੱਲ ਕਰਦਾ ਸੀ, ਮੇਰੇ ਮੂੰਹ ਤੋਂ ਕੁਛ ਗੱਲ ਨਿਕਲ ਗਈ ਐਵੇਂ ਗਲਤੀ ਨਾਲ, ਉਹ ਕਹਿਣੀ ਨਹੀਂ ਚਾਹੀਦੀ। ਉਹ ਮੈਨੂੰ ਤਾਂ ਉਹਦਾ ਵਿਸ਼ਵਾਸ ਸੀ, ਮੈਂ ਕਿਹਾ ਇੱਥੇ ਨਾ ਠਾਠ ਤੀਰਥਾਂ ਦੇ ਦੇਵਤੇ ਆਪਣਾ ਖੋਲ੍ਹੀ ਦੁਕਾਨਾਂ ਲਾਈ ਬੈਠੇ ਨੇ, ਮੰਗੋ ਕੀ ਮੰਗਦੇ ਹੋ। ਮੈਂ ਤਾਂ ਬੜੀ ਗਲਤ ਗੱਲ ਮੈਂ ਕਹਿ ਦਿੱਤੀ, ਉਹ ਕਿਸੇ ਦੀ ਸਮਝ 'ਚ ਆਈ ਕਿਸੇ ਦੀ ਨਾ ਆਈ। ਸਵਾ ਮਹੀਨੇ ਦੇ ਬਾਅਦ ਇਹ ਮੇਰੇ ਦੀਵਾਨ ਲੱਗੇ ਹੋਏ ਸੀਗੇ ਰਤਨਗੜ੍ਹ ਮਰਿੰਡੇ ਕੋਲ ਇੱਕ ਪਿੰਡ, ਇੱਕ ਮਾਈ ਆਈ ਉਹਦੇ ਕੋਲ ਮਾਲਾ, ਵਿਚਾਰੀ ਗਰੀਬ ਬਹੁਤ ਗਰੀਬ, 50 ਰੁਪਈਏ। ਉਹਨੇ ਆ ਕੇ ਮੈਨੂੰ ਮੱਥਾ ਟੇਕਿਆ, ਮੈਂ ਜਦ ਪੈਸੇ ਨਹੀਂ ਸੀ ਲੈਂਦਾ, ਉਹਦਾ ਮੇਰਾ ਕੋਈ ਕੰਮ ਹੀ ਨਹੀਂ ਸੀ, ਮੈਂ ਕਰਨੇ ਸੀ ਪੈਸੇ, ਪੈਸੇ ਦਾ ਸਥਾਨ ਨੂੰ ਲੈਣ ਲੱਗਿਆ। ਉਹ ਗਾਹਾਂ ਖਰਚ ਹੋਈ ਜਾਂਦੇ ਨੇ, ਕਿਹੜਾ ਰੱਖਦਾ ਕੋਈ। ਮੈਂ ਕਿਹਾ ਮਾਤਾ ਇਹ ਕੀ ਲੈ ਕੇ ਆਈ ਹੈ? ਕਹਿੰਦੇ ਜੀ ਤੁਸੀਂ ਕਿਹਾ ਸੀ ਵੀ ਇੱਥੇ ਦੇਵਤੇ ਬੈਠੇ ਨੇ, ਸਾਰੇ ਤੀਰਥ ਬੈਠੇ ਨੇ, ਵੀ ਹੁਣ ਗੁਰੂ ਮਹਾਰਾਜ ਨੇ ਸਾਰਿਆਂ 'ਤੇ ਪੜਦਾ ਪਾਤਾ, ਕੁਝ ਤਿੰਨ ਚਾਰ ਉਹ ਕਿਸੇ ਦੇ ਧਿਆਨ 'ਚ ਨਾ ਇਹ ਗੱਲ ਆਈ, ਗੱਲ ਗਾਹਾਂ 'ਚ ਰਹੀ ਗਈ, ਮਾਈ ਨੇ ਫੜ ਲਈ। ਕਹਿੰਦੀ ਮੈਂ ਕਿਹਾ ਵੀ ਹੈ ਸੱਚੇ ਪਾਤਸ਼ਾਹ, ਜੇ ਕੋਈ ਇੱਥੇ ਬੈਠੇ ਨੇ ਦੇਵਤੇ ਮੇਰਾ ਦਮਾ ਹਟਾ ਦੇਣ, ਮੈਂ ਬਚਪਨ ਤੋਂ ਦਮੇ ਦੀ ਮਰੀਜ਼ ਹਾਂ। ਕਹਿੰਦੀ ਹੁਣ 1.5 ਮਹੀਨਾ ਹੋ ਗਿਆ ਮੁੜ ਕੇ ਹੱਥੂ ਇਹ ਨਹੀਂ ਆਇਆ, ਕਹਿੰਦੀ ਰਾਜੀ ਹੋ ਗਈ ਮੈਂ। ਉਹ ਐਸੀ ਬਾਤ ਨਹੀਂ ਹੈ ਵੀ ਕੋਈ ਇਮੈਜਨਰੀ ਗੱਲਾਂ ਅਸੀਂ ਕਰ ਰਹੇ ਹਾਂ ਜਾਂ ਐਵੇਂ ਹੀ ਸੁਣਿਆ ਸੁਣਾਈਆਂ ਕਰ ਰਹੇ ਹਾਂ, ਪ੍ਰਤੱਖ ਗੱਲਾਂ ਮੈਂ ਦੱਸਦਾ। ਕਈ ਵਾਰੀ ਭੇਤ ਖੋਲਣੇ ਨਹੀਂ ਚਾਹੀਦੇ। ਫਤਿਹਗੜ੍ਹ ਸਾਹਿਬ ਦੀਵਾਨ ਲੱਗੇ ਹੋਏ ਸੀ ਮਹਾਰਾਜ ਜੀ ਦੇ, ਅਤੇ ਇੱਥੇ ਆ ਜਿਵੇਂ ਆ ਥਾਂ ਇੱਥੇ ਖਾਲੀ ਚਾਦਰੇ, ਮੈਂ ਇੱਥੇ ਬੈਠਾ ਸਾਹਮਣੇ ਤੁਹਾਡੇ ਵੀਰ ਜੀ ਦੇ ਨਾਲ, ਸਰਦਾਰ ਗੁਰਨਾਮ ਸਿੰਘ ਜਿਹੜੇ ਚੀਫ ਮਿਨਿਸਟਰ ਨੇ ਉਹਦੇ ਘਰੋਂ ਡਾਕਟਰ ਬਸੰਤ ਕੌਰ ਆਈ, ਉਹ ਇੱਥੇ ਬਹਿ ਕੇ ਨਾਲ। ਉਹ ਮਹਾਰਾਜ ਜੀ ਮਨ ਤਾਂ ਦੇਖੇ ਨਾ ਬੀਬੀ ਤੁਹਾਡੇ ਇੱਧਰ ਦੇਖੀ ਜਾਣ ਹੇਠਾਂ ਨੂੰ, ਵੈਸੇ ਇੱਥੇ ਤਾਂ ਕੁਛ ਹੈ ਨਹੀਂ ਹੈ, ਕੀ ਦੇਖੀ ਜਾਂਦੀ ਹੈ। ਜਦੋਂ ਦੀਵਾਨ ਦੀ ਸਮਾਪਤੀ ਹੋਈ ਫਿਰ ਇੱਧਰ ਨੂੰ ਦੇਖਣਾ ਸ਼ੁਰੂ ਕਰਤਾ ਰਸਤੇ ਵੱਲ ਨੂੰ। ਮੈਂ ਕਿਹਾ ਤੁਸੀਂ ਕੀ ਦੇਖਦੇ ਸੀ? ਕਹਿੰਦੇ ਤੁਸੀਂ ਨਹੀਂ ਸੀ ਦੇਖਦੇ। ਮੈਂ ਕਿਹਾ ਨਾ, ਮੈਨੂੰ ਤਾਂ ਪਤਾ ਨਹੀਂ ਹੈ। ਕਹਿਣ ਲੱਗੀ ਤੁਸੀਂ ਦੇਖਿਆ ਹੀ ਨਹੀਂ, ਤੁਹਾਡੇ ਸਾਹਮਣੇ ਤਾਂ ਬੈਠੇ ਸੀਗੇ। ਮੈਂ ਕਿਹਾ ਕੋਈ ਵੀ ਨਹੀਂ ਬੈਠਾ ਸੀ ਮੇਰੇ ਸਾਹਮਣੇ, ਹੁਣ ਮੇਰੀ ਅੱਖ ਖੁੱਲ੍ਹੀ ਨਹੀਂ ਸੀ ਉਹਦੀ, ਕਿਤੇ ਮਹਾਰਾਜ ਨੇ ਖੋਲ੍ਹਤੀ। ਕਹਿੰਦੀ ਤਿੰਨ ਆਏ ਸੀ ਬਹੁਤ ਵੱਡੇ ਰੋਬਦਾ ਵਾਲੇ ਕੋਈ ਸੀਗੇ ਸਾਧੂ, ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੌਣ ਸੀ, ਆਪਣੇ ਵਰਗੇ ਤਾਂ ਹੈ ਨਹੀਂ ਸੀ। ਵੀ ਉਹ ਇੱਥੇ ਬੈਠੇ ਰਹੇ ਨੇ ਜਿੰਨਾ ਚਿਰ ਮਹਾਰਾਜ ਦਾ ਕੀਰਤਨ ਹੋਇਆ ਆਰਾਮ ਨਾਲ ਸੁਣੀ ਗਏ ਨੇ। ਜਦ ਉਹ ਗੁਰਸਤੋਤਰ ਕਹਿਣ ਲੱਗੇ ਉਹ ਤੁਰ ਗਏ ਇੱਧਰ ਨੂੰ। ਮੈਂ ਵੀ ਸੋਚਿਆ ਵੀ ਕੋਈ ਗੱਲ ਤਾਂ ਹੋਣਾ ਹੀ ਹੈ, ਜਿਹੜਾ ਇੰਨਾ ਧਿਆਨ ਲਾ ਕੇ ਦੇਖਦੀ ਰਹੀ। ਮੈਂ ਮਹਾਰਾਜ ਜੀ ਨੂੰ ਸਮਾਂ ਪਾ ਕੇ ਗੱਲ ਪੁੱਛੀ। ਮੈਂ ਕਿਹਾ ਮਹਾਰਾਜ ਜੀ ਇਸ ਤਰ੍ਹਾਂ ਦਾ ਫਿਨੋਮੀਨਾ ਮੈਂ ਦੇਖਿਆ, ਉਹਨਾਂ ਨੇ ਦੇਖਿਆ ਵੀ ਕੀ ਹੋ ਸਕਦਾ ਹੈ? ਮਹਾਰਾਜ ਕਹਿੰਦੇ ਚੁੱਪ, ਇਹ ਗੱਲ ਨਹੀਂ ਕਰਨੀ, ਇਹਨੂੰ ਨਹੀਂ ਕਿਸੇ ਨੇ ਮੰਨਣਾ ਜੇ ਅਸੀਂ ਗੱਲ ਵੀ ਦੱਸੀ। ਉਹ ਮੈਂ ਫੇਰ ਮੌਕਾ ਪਾ ਕੇ ਪੁੱਛ ਲਿਆ, ਮੈਂ ਕਿਹਾ ਮਹਾਰਾਜ ਜੀ ਕੀ ਗੱਲ ਹੋਈ? ਮੇਰੇ ਅੰਦਰ ਤਾਂ ਸ਼ੰਕਾ ਜਿਹਾ ਬਣ ਗਿਆ, ਹੁਣ ਜਿੰਨਾ ਚਿਰ ਗੱਲ ਦਾ ਨਹੀਂ ਪਤਾ ਲੱਗਦਾ ਮੇਰਾ ਖਿਆਲ ਉਹੀ ਆ ਜਾਂਦਾ ਮੁੜ ਮੁੜ ਕੇ। ਤੁਸੀਂ ਵੀ ਕਹਿ ਦਿੱਤਾ ਵੀ ਪੁੱਛੀ ਨਾ, ਚੁੱਪ ਕਰ ਲਾ, ਵੀ ਗੱਲ ਕੋਈ ਜ਼ਰੂਰ ਹੈ। ਮੈਨੂੰ ਕਹਿੰਦੇ ਸਾਂਭ ਕੇ ਰੱਖ ਲੇਗਾ। ਮਹਾਰਾਜ ਹੁਕਮ ਦਾ ਦਿਓ, ਕਹਿੰਦੇ ਅੱਜ ਵਰਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ ਤਿੰਨੇ ਹੀ ਫਤਿਹਗੜ੍ਹ ਸਾਹਿਬ ਦੇ ਦੁਆਰਾਂ 'ਚ ਬੈਠੇ ਸੀ ਆ ਕੇ। ਹੁਣ ਮਹਾਰਾਜ ਜੀ ਕਹਿੰਦੇ ਨੇ ਵੀ ਜਿੱਥੇ ਕੀਰਤਨ ਹੁੰਦਾ ਹੈ ਉੱਥੇ ਵਿਕੁੰਠ ਦਾ ਧਾਮ ਬਣ ਜਾਇਆ ਕਰਦਾ, ਜਿੱਥੇ ਵਿਕੁੰਠਪਤੀ ਆਵੇ ਉੱਥੇ ਫਿਰ ਸਾਰੇ ਹੀ ਆ ਜਾਂਦੇ ਨੇ। ਦੇਵਤਿਆਂ ਦੇ ਦੇਸ਼ ਵਿੱਚ ਸਤਸੰਗ ਨਹੀਂ, ਸਿਰਫ ਆਹੀ ਅਰਥ ਪਲੈਨਟ ਹੈ ਜਿੱਥੇ ਸਤਸੰਗ ਪ੍ਰਾਪਤ ਹੁੰਦਾ। ਇੱਥੇ 14 ਤਬਕ ਨੇ ਅਰਥ ਪਲੈਨਟ ਦੇ, ਜਿੰਨੇ ਬ੍ਰਹਮੰਡ ਨੇ ਸਭ ਦੇ ਨੇ। ਇਸੇ ਕਰਕੇ ਮਹਾਰਾਜ ਨੇ ਕਿਹਾ ਪਾਤਾ ਨਾ ਪਾਤਾ ਲੱਖ ਗਾਥਾ ਅਗਾਸ ਓੜ ਗੋੜ ਪਾਲ ਤਕੇ ਬੇਦ ਕੈਨ ਇੱਕ ਬਾਤ। ਇਹਦੇ ਵਿੱਚ 14 ਨੇ, ਇਹਦੇ ਇਨ ਬਿਟਵੀਨ ਦੋਹਾਂ ਦੇ ਆਪਣੀ ਧਰਤੀ ਹੈ ਜਿਹੜਾ ਅਰਥ ਪਲੈਨਟ ਕਹਿੰਦੇ। ਇਹਨੂੰ ਤਾਂ ਕਰਮ ਭੂਮੀ ਹੈ ਇਹਦਾ ਨਾਂ, ਜਿਹਾ ਜਿਹਾ ਬੀਜ ਲਓ ਉਹੋ ਜਿਹਾ ਬਣਨਾ, ਜੇ ਬਾਕੀ ਤਾਂ ਫਲ ਖਾਣ ਦੇ ਨੇ। ਜੇ ਤਾਂ ਮਾੜਾ ਬੀਜ ਲਿਆ ਫਿਰ ਤਾਂ ਹਨੇਰੇ ਦੇ ਜਿਹੜੇ ਮੰਡਲ ਨੇ ਜਿਹਨਾਂ ਨੂੰ ਨਰਕ ਕਹਿੰਦੇ ਨੇ ਉਹਦੇ ਵੱਲ ਨੂੰ ਜੀਵ ਤੁਰ ਜਾਂਦਾ। ਡੈਂਟਾਂ ਦੇ ਦੇਸ਼ ਨੇ, ਉਹ ਰਾਕਸ਼ਸਾਂ ਦੇ ਦੇਸ਼ ਨੇ, ਉਹਨਾਂ ਦੇ ਪਲੈਨਟ ਨੇ ਉਹ। ਜੇ ਕਿਸੇ ਨੇ ਬੰਦਗੀ ਕਰ ਲਈ, ਦਾਨ ਕਰ ਲਿਆ, ਪੁੰਨ ਕਰ ਲਿਆ, ਉਹਨਾਂ ਦਾ ਫਲ ਚਾਹੁੰਦਾ ਹੋਇਆ, ਫਿਰ ਉਹ ਅਪ ਹੋਣਾ ਸ਼ੁਰੂ ਹੋ ਜਾਂਦਾ, ਉਹਨੂੰ ਸਵਰਗ ਕਹਿੰਦੇ ਨੇ। ਇਹ ਧਰਤੀ ਉਹ ਹੀ ਹੈ ਜਿੱਥੇ ਅਸੀਂ ਬੀਜ ਸਕਦੇ ਹਾਂ, ਹੋਰ ਕੋਈ ਥਾਂ ਨਹੀਂ ਹੈ ਜਿੱਥੇ ਤਰੱਕੀ ਆਦਮੀ ਕਰੇ। 84 ਲੱਖ ਜੂਨਾਂ ਨੇ ਜਿਹਨਾਂ ਦੇ ਵਿੱਚ ਸਾਡਾ ਜੀਵ ਆਤਮਾ ਘੁੰਮਦਾ ਤੁਰਿਆ ਫਿਰਦਾ, ਕਦੇ ਜੰਮ ਪਿਆ, ਕਦੇ ਮਰ ਪਿਆ, ਜਿਹੇ ਜੀ ਵਾਸ਼ਨਾ ਕਰ ਲਈ ਉਹ ਜਿਹਾ ਹੀ ਪੈਦਾ ਹੋ ਜਾਂਦਾ, ਉਹਾਂ ਦੇ ਹੀ ਉਹਨੂੰ ਸਰੀਰ ਮਿਲ ਜਾਂਦਾ। ਅੰਤਕਾਲ ਜੋ ਲਕਸ਼ਮੀ ਸਿਮਰੇ, ਐਸੀ ਚਿੰਤਾ ਮੈਂ ਦੇ ਮਰੇ, ਪ੍ਰੇਤ ਜੋਨ ਬਲ ਬਲ ਉੱਥੇ ਉੱਤੇ ਆ ਜਾ, ਪ੍ਰੇਤ ਬਣ ਜਾਂਦਾ। ਜੇ ਲੜਕੇ ਸਿਮਰੇ ਤਾਂ ਸੂਰ ਬਣ ਜਾਂਦਾ, ਇਸਤਰੀ ਸਿਮਰੇ ਤਾਂ ਪੇਸ਼ਵਾ ਬਣ ਜਾਂਦਾ। ਜੇ ਮਕਾਨਾਂ 'ਚ ਸੁਰਤ ਰਹਿ ਜਾਵੇ, ਜ਼ਮੀਨ 'ਚ ਰਹਿ ਜਾਵੇ, ਕਾਰਖਾਨਿਆਂ 'ਚ ਰਹਿ ਜਾਵੇ, ਫਿਰ ਕੀ ਬਣਦਾ? ਮਹਾਰਾਜ ਕਹਿੰਦੇ ਪ੍ਰੇਤ ਬਣ ਜਾਂਦਾ, ਫਿਰ ਉੱਥੇ ਘੁੰਮਦਾ ਫਿਰਦਾ ਫਿਰੀ ਜਾਂਦਾ, ਨਾਲੇ ਆਪ ਦੁਖੀ, ਨਾਲੇ ਘਰਦਿਆਂ ਨੂੰ ਦੁਖੀ ਕਰਦਾ। ਅੰਤਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੈਂ ਦੇ ਮਰੇ, ਪ੍ਰੇਤ ਜੋ ਨੂੰ ਬਲ ਬਲ ਉੱਤਰ। ਜੇ ਅੰਤ ਦੇ ਸਮੇਂ ਵਾਹਿਗੁਰੂ 'ਚ ਧਿਆਨ ਚਲਿਆ ਗਿਆ ਨਾ, ਮੂੰਹ ਨਾਲ ਨਹੀਂ ਬੋਲਣਾ, ਮੂੰਹ ਨਾਲ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਵਾਹਿਗੁਰੂ ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ। ਗੁਰਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ, ਕੋਈ ਮਨ 'ਚ ਨਹੀਂ ਵੱਸਦਾ। ਅਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਸਕਦੇ ਹਾਂ, ਬਹੁਤ ਵੱਡੀ ਚੀਜ਼ ਹੈ। ਲੇਕਿਨ ਇਹ ਗਾਹਾਂ ਦੀ ਗੱਲ ਸਾਡੇ ਬਸ ਵਿੱਚ ਨਹੀਂ ਹੈ, ਉਹ ਵਾਹਿਗੁਰੂ ਨੂੰ ਮਨ 'ਚ ਵਸਾਉਣਾ ਸਾਡੇ ਬਸ ਵਿੱਚ ਨਹੀਂ ਹੈ, ਇਹ ਵਾਹਿਗੁਰੂ ਦੇ ਬਸ ਵਿੱਚ ਹੈ। ਉਹ ਜੇ ਚਾਹੇ ਤਾਂ ਸਾਡੇ ਮਨ ਵਿੱਚ ਵੱਸ ਜੂ, ਨਹੀਂ ਹੈ ਸਾਡਾ ਕੰਮ ਤਾਂ ਵਾਹਿਗੁਰੂ ਵਾਹਿਗੁਰੂ ਕਰਨਾ, ਅਸੀਂ ਕਰੀ ਜਾਵਾਂਗੇ। ਇਹ ਉਹਦੀ ਮੌਜ ਹੈ, ਉਹਦੀ ਰਹਿਮਤ ਹੈ ਜੇ ਸਾਡੇ ਹਿਰਦੇ 'ਚ ਵੱਸ ਜਾਵੇ। ਐਸਾ ਬਾਣੀ ਵਿੱਚ ਅਨੇਕਾਂ ਹੀ ਆਉਂਦੇ ਨੇ ਵੀ ਜੇ ਉਹ ਕਿਰਪਾ ਕਰੇ ਤਾਂ ਉਹ ਵੱਸ ਜਾਂਦਾ, ਕਿਉਂਕਿ ਵਸਣਾ ਤਾਂ ਉਹਦੇ ਇਖਤਿਆਰ ਨਾ ਹੈ, ਤਾਂ ਅੰਦਰ ਉਹ ਪ੍ਰਗਟ ਨਹੀਂ ਹੁੰਦਾ, ਗੁਪਤ ਹੈ। ਸੋ ਇਸ ਕਰਕੇ ਜਿਹੜੀ ਮੈਂ ਬੇਨਤੀ ਕਰਦਾ ਵੀ ਆਪਾਂ ਨੂੰ ਥੋੜ੍ਹਾ ਸਮਾਂ ਮਿਲਿਆ, ਕੀ ਹੁੰਦੇ ਨੇ 5-6 ਦਿਨ ਤਾਂ ਐਵੇਂ ਹੀ ਲੰਘ ਜਾਂਦੇ ਨੇ, ਇਹਦੇ ਵਿੱਚ ਆਪਾਂ ਰਲ ਮਿਲ ਕੇ ਸਤਸੰਗ ਕਰਨਾ ਹੈ। ਤੁਸੀਂ ਵੀ ਦਰਸ਼ਨ ਕਰਨੇ ਆ ਗੁਰੂ ਸਾਹਿਬ ਦੇ, ਅਸੀਂ ਤੁਹਾਡਾ ਦਰਸ਼ਨ ਕਰਨਾ ਸਤਸੰਗ ਦਾ, ਕਿਉਂਕਿ ਸੰਗਤ ਦੇ ਵਿੱਚ ਇੱਕ ਤਾਂ ਵਾਹਿਗੁਰੂ ਦਾ ਵਾਸਤਾ ਹੁੰਦਾ, ਵਿੱਚ ਸੰਗਤ ਹਰ ਪ੍ਰਭ ਵਸਾ ਹੈ ਜੀਓ, ਇਹਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ। ਜਦੋਂ ਤੁਸੀਂ ਸਮੁੱਚੇ ਤੌਰ 'ਤੇ ਦੇਖੋਗੇ, ਤੁਹਾਨੂੰ ਸੰਗਤ ਦੇ ਵਿੱਚ ਵਾਹਿਗੁਰੂ ਔਰ ਗੁਰੂ ਦੇ ਦਰਸ਼ਨ ਹੋਣਗੇ। ਇਹ ਸਾਨੂੰ ਲਾਭ ਹੁੰਦਾ, ਅਸੀਂ ਬੋਲਦੇ ਵੀ ਜਾਵਾਂਗੇ, ਸਾਨੂੰ ਦਰਸ਼ਨ ਵੀ ਹੋਣਗੇ ਗੁਰੂ ਦੇ ਦਰਸ਼ਨ, ਤੁਹਾਨੂੰ ਵੀ ਹੋਣਗੇ ਗੁਰੂ ਦੇ ਦਰਸ਼ਨ, ਗੁਰੂ ਦੀ ਬਾਣੀ ਸੁਣੇ ਆਪਾਂ ਰਲ ਮਿਲ ਕੇ ਥੋੜ੍ਹੇ ਦਿਨ ਜਿਹੜੇ ਆਪਣੇ ਕੋਲ ਨੇ, ਇਹਦੇ ਵਿੱਚ ਕੁਛ ਵਿਚਾਰਾਂ ਕਰਕੇ ਪੱਲੇ ਬੰਨ ਕੇ ਆਪਣੇ ਜੀਵਨ ਨੂੰ ਮੋੜ ਦੇਈਏ। ਜੇ ਕੋਈ ਕਹੇ ਜੀ ਮੈਂ ਤਾਂ ਜੀ 80 ਸਾਲ ਦਾ ਹੋ ਗਿਆ, ਅਸੀਂ ਕਹਿੰਦੇ ਤਾਂ ਵੀ ਕੁਛ ਨਹੀਂ ਤੇਰਾ ਵਿਗੜਿਆ, ਅਜੇ ਵੀ ਤੇਰਾ ਕੁਛ ਨਹੀਂ ਵਿਗੜਿਆ। ਜੇ ਹੁਣ ਵੀ ਤੇਰਾ ਮਨ ਪਰਮੇਸ਼ੁਰ ਵੱਲ ਲੱਗ ਜਾਵੇ ਤਾਂ ਹੁਣ ਵੀ ਤੂੰ ਤਰ ਸਕਦਾ, ਇਹਦੇ 'ਚ ਕੋਈ ਟਾਈਮ ਨਹੀਂ ਹੈ ਵੀ ਇੰਨੇ ਸਾਲ ਕਰ ਲਿਆ ਜੀ, ਇੰਨੇ ਸਾਲ ਦਾ ਤਪ ਕਰਨ ਮਹਾਰਾਜ ਗਿਣਦੇ ਹੀ, ਉਹ ਭਾਵਨਾ ਨੂੰ ਗਿਣਦੇ ਨੇ। ਜਦੋਂ ਭਾਵਨਾ ਆ ਗਈ, ਆਪਣਾ ਬੇਦਿਲ ਨਹੀਂ ਹੋਣਾ ਚਾਹੀਦਾ ਵੀ ਮੈਂ ਤਾਂ ਜੀ ਹੁਣ ਜਾਣ ਵਾਲਾ ਬੈਠਾ, ਉਹ ਆਸਥਾ ਆਸ ਦੇ ਉੱਤੇ ਜੀ ਆਉਂਦੇ ਆ, ਕਹਿ ਰਵਦਾਸ ਆਸ ਅਲੱਗ ਜੀ, ਮੈਂ ਆਸ ਲੱਗ ਕੇ ਜਾਣਾ ਵੀ ਮੈਨੂੰ ਦਰਸ਼ਨ ਹੋ ਜਾਣ, ਮੈਨੂੰ ਦਰਸ਼ਨ ਹੋ ਜਾਣ। ਚਲੋ ਭਲਾ ਜੇ ਨਾ ਵੀ ਹੋਏ ਤਾਂ ਅਗਲੀ ਵਾਰੀ ਕੀ ਹੋਏਗਾ, ਸਾਨੂੰ ਮਨੁੱਖ ਦਾ ਸਰੀਰ ਬੜੇ ਸੋਹਣੇ ਘਰ ਪ੍ਰਾਪਤ ਹੋ ਜਾਏਗਾ, ਉਹੀ ਲਗਨ ਫਿਰ ਤਾਂ ਚੱਲ ਪਏਗੀ। ਸੋ ਇਸ ਤਰ੍ਹਾਂ ਆਪਾਂ ਬੇਨਤੀ ਕਰੀਏ ਵੀ ਹੇ ਪ੍ਰਭੂ, ਸਾਨੂੰ ਲੇਖੇ ਵਿੱਚ ਲਾ ਲੈ ਸਾਡਾ ਜੀਵਨ, ਐਵੇਂ ਨਾ ਕਿਤੇ ਚਲਿਆ ਜਾਵੇ। ਸੋ ਮਹਾਰਾਜ ਕਿਰਪਾ ਕਰੇ, ਇੱਕ ਤਾਂ ਸਮੇਂ ਸਿਰ ਕੋਸ਼ਿਸ਼ ਕਰੋ ਆਉਣ ਦੀ, ਅੱਗੇ ਤਾਂ ਮੈਂ 4-4 ਘੰਟੇ ਕੀਰਤਨ ਕਰੀ ਜਾਂਦਾ ਹੁੰਦਾ, ਉਹ ਟਾਈਮ ਮੇਰੇ ਕੋਲ ਵੀ ਬੇਅੰਤ ਸੀ, ਜਿੱਥੇ ਮੈਂ ਕਰਦਾ ਸੀ ਉਹਨਾਂ ਕੋਲ ਵੀ ਬੇਅੰਤ ਸੀ। ਹੁਣ ਤੁਸੀਂ ਸਮਝਦਾਰ ਹੈਗੇ ਸਾਰੇ, ਟਾਈਮ ਦੇ ਪਾਬੰਦ ਹੋ, ਜਿੰਨਾ ਟਾਈਮ ਆਪਾਂ ਨੂੰ ਕਿਹਾ ਆਪਾਂ ਉਨਾ ਟਾਈਮ ਲਾਇਆ ਕਰਾਂਗੇ, ਅਤੇ ਵਿਚਾਰ ਕਰੋ, ਪਿਆਰ ਨਾਲ ਪੜ੍ਹੋ, ਸਾਰੇ ਸ਼ਬਦ 'ਚ ਬੋਲਿਆ ਕਰੋ, ਵਿਚਾਰ ਸਰਵਣ ਕਰੋ। ਹੁਣ ਮੈਂ ਬਾਹਰ ਗਿਆ ਸੀ, ਅਮਰੀਕਾ, ਕਨੇਡਾ, ਇੰਗਲੈਂਡ, ਸਾਰੇ ਫਿਰ ਕੇ ਆਇਆ, ਉੱਥੇ ਆਵਾਜ਼ ਆ ਰਹੀ ਆ ਬਾਜਾ ਜੋ ਮੈਂ ਕੀਰਤਨ ਕਰਦਾ, ਜਿਹੜਾ ਸਿੰਘ ਵੀ ਆਊਗਾ ਇੱਥੇ ਡਾਲਰ ਮੱਥਾ ਟੇਕਦਾ, $5, $1 ਤਾਂ ਥੋੜ੍ਹੇ ਨੇ, 5-5 ਤੇ ਟੇਕ ਜਾਂਦੇ। ਜੇ 1,000 ਬੰਦਾ ਆ ਗਿਆ, $5,000 ਆ ਗਿਆ, ₹2,00,000 ਬਣ ਗਿਆ, ਮੌਜਾਂ ਬਣ ਜਾਂਦੀਆਂ। ਇੱਥੇ ਤਾਂ ਬਣਦਾ ਹੀ ਨਹੀਂ ਹੈ, ਉੱਥੇ ਮੌਜ ਮੈਂ ਇੱਕ ਦੁਕਾਨ ਚਾਹੇ ਸੁਣਾ ਚਾਹੇ ਨਾ ਸੁਣਾ, ₹2,00,000 ਆਏ ਜਾਣੇ, ਫਿਰ ਸਰੋਪਾ ਲੈ ਦਿੰਦੇ। ਮੈਂ ਕਿਹਾ ਵੀ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ, ਮੇਰੇ ਬਾਜੇ 'ਤੇ ਇੰਨਾ ਪੈਸਾ ਰੱਖਿਓ, ਮੈਂ ਵੇਚਣ ਨਹੀਂ ਆਇਆ ਕੁਛ ਵੀ, ਮੈਂ ਤੁਹਾਡੇ ਨਾਲ ਖਿਆਲ ਸਾਂਝੇ ਕਰਨ ਆਇਆ ਗੁਰਮੁਖ ਦੇ। ਜਿਹੜਾ ਕੁਛ ਮੈਂ ਸਿੱਖਿਆ ਮੈਂ ਤੁਹਾਨੂੰ ਸੁਣਾ ਦਿਉਣਾ, ਜੇ ਤੁਹਾਨੂੰ ਚੱਕ ਪੈਂਦਾ ਮੇਰੇ ਨਾਲ ਗੱਲ ਕਰ ਲਿਓ, ਇੱਕ ਸਰੋਪਾ ਨਹੀਂ ਮੈਂ ਲੈਣਾ। ਤੀਸਰੀ ਵਾਰ ਗੱਲ ਕਹੀ ਸੀ ਵੀ ਮੇਰੇ ਬਾਰੇ ਸਟੇਜ 'ਤੇ ਨਾ ਬੋਲਿਓ, ਵੀ ਇਹ ਬਹੁਤ ਚੰਗਾ, ਜੇ ਤੁਹਾਨੂੰ ਕੋਈ ਗਲਤ ਗੱਲ ਲੱਗਦੀ ਆ ਉਹ ਮੇਰੇ ਸਾਹਮਣੇ ਖੜੇ ਹੋਊਗੇ, ਕਹੋ ਵੀ ਤੁਸੀਂ ਆਹ ਗਲਤ ਗੱਲ ਕਹਿ ਗਏ, ਮੈਂ ਜਵਾਬ ਦੇ ਕੇ ਸੈਟਿਸਫਾਈ ਕਰਕੇ ਜਾਊਂਗਾ। ਸੋ ਇਹ ਮੁੱਲ ਦਾ ਸਵਾਲ ਨਹੀਂ ਹੈ, ਇਹ ਸਵਾਲ ਹੈ ਵੀ ਮੈਂ ਤੁਹਾਡੇ ਕੋਲ ਆਇਆ, ਤੁਹਾਡਾ ਤਜਰਬਾ ਮੈਂ ਸਿੱਖਣਾ, ਮੈਨੂੰ ਜਿਹੜਾ ਜ਼ਿੰਦਗੀ ਭਰ 'ਚ ਹੋਇਆ ਮੈਂ ਤੁਹਾਡੇ ਨਾਲ ਸਾਂਝਾ ਕਰਨਾ। ਸੋ ਸ਼ਬਦ ਵਿੱਚ ਬੋਲਿਆ ਕਰੋ, ਬੋਲਣ ਵਿੱਚ ਬੜੀ ਭਾਰੀ ਬਰਕਤ ਹੈ, ਇਹਦੇ ਨਾਲ ਮਨ ਟਿਕ ਜਾਇਆ ਕਰਦਾ। ਸੋ ਇਸ ਤਰ੍ਹਾਂ ਜਿੰਨੇ ਇੱਕ ਦਿਨ ਹੈਗੇ ਆਪਾਂ ਪਿਆਰ ਦੇ ਨਾਲ ਸਤਸੰਗ ਕਰੀਏ। ਕਿਤੇ ਕੌਡੀਆਂ ਦੇ ਪਾਣਾ ਗੁਆਨੀ ਜਨਮ ਅਮੋਲ ਬੰਦਿਆ, ਕੌਡੀਆਂ ਦੇ ਪਾਣਾ ਗੁਆਨੀ ਜਨਮ ਅਮੋਲ ਬੰਦਿਆ, ਜਨਮ ਅਮੋਲ ਬੰਦਿਆ, ਕੌਡੀਆਂ ਦੇ ਪਾਣ ਗੁਆਲੀ ਜਨਮ ਅਮੋਲ ਬੰਦਿਆ।
ਜਨਮ ਕੋਟੀ ਬਦਲੇ ਜਾਏ।
ਵੀਰ ਮਾਨਸ ਕਰਨ ਸਲਾਮ ਬੂਤ ਨਾਰ ਜਮਨ ਭਰ ਪਤ ਪੋਏ ਰੈਂਗ ਗਵਾਈ ਸੋਹੇ ਕੇ ਦਿਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਚ। ਇੱਕ ਜਿਮੀਦਾਰ ਬਾਜਰਾ ਬੀਜਿਆ, ਉਸਨੇ ਛਿੱਟੇ ਆ ਕੇ ਚਿੜੀਆਂ ਪੈਂਦੀਆਂ ਸੀ, ਮਨਾ ਕਰ ਲਿਆ ਖੇਤ ਦੇ ਅੰਦਰ, ਗੋਲੀਆਂ ਘਰ ਵਾਲੀ ਵੱਟ ਦਿੰਦੀ ਸੀ, ਉਹ ਕੋਕਜਾ ਲੈ ਕੇ ਚਲਾਉਂਦਾ ਰਹਿੰਦਾ ਸੀ। ਚਿੜੀਆਂ ਆਉਂਦੀਆਂ, ਚਾਰ ਦਾਣੇ ਬਚਾਉਣੇ ਸੀਗੇ ਆਪਣੇ ਖਰਚਾ ਵਾਸਤੇ, ਬੜੀ ਮਿਹਨਤ ਕਰ ਰਿਹਾ ਸੀ। ਅੱਜ ਕੁਛ ਜ਼ਿਆਦਾ ਆ ਗਏ ਪੰਛੀ, ਤੋਤੇ ਵੀ ਆ ਗਏ, ਚਿੜੀਆਂ ਵੀ ਆ ਗਏ, ਉਹ ਬੱਲੀਆਂ ਤੋੜਨੀਆਂ ਸ਼ੁਰੂ ਕਰ ਲਈਆਂ ਉਹਨਾਂ ਨੇ ਛਿੱਟੇ, ਫਟਾਫਟ ਚਲਾਉਂਦੇ ਦਾ ਦੁਪਹਿਰ ਤੱਕ ਉਹਦੇ ਖਤਮ ਹੋ ਗਈਆਂ ਗੋਲੀਆਂ। ਪਹਿਲਾਂ ਇੰਤਜ਼ਾਮ ਇਹ ਹੁੰਦਾ ਕਿ ਜਦੋਂ ਘਰ ਵਾਲੀ ਪ੍ਰਸ਼ਾਦੇ ਲੈ ਕੇ ਆਉਂਦੀ ਸੀ, ਉਹ ਗੋਲੀਆਂ ਹੋਰ ਲੈ ਆਉਂਦੇ ਦੀ ਨਾਲ ਮਿੱਟੀ ਦੀਆਂ ਗੋਲੀਆਂ। ਉਹ ਪਾਣੀ ਪੀਣ ਵਾਸਤੇ ਚਲਿਆ ਗਿਆ, ਜਦ ਪਾਣੀ ਪੀਣ ਲੱਗਿਆ ਉਹਨੂੰ ਕੋਈ ਵੀਰ ਜੀ ਨਜ਼ਰ ਆਈ ਪਾਣੀ 'ਚ, ਉਹਨੇ ਕਿਹਾ ਵੀ ਆਹ ਕੀ ਹੈ। ਉਹ ਹੱਥ ਪਾ ਕੇ ਕੱਢ ਲਿਆ, ਉਹਦੇ ਵਿੱਚ ਗੋਲ ਗੋਲ ਸੀਗੇ ਕੋਈ ਸ਼ੀਸ਼ੇ ਦੇ ਟੁਕੜੇ। ਉਹ ਮੈਨੇ ਕੱਢ ਲਏ, ਕਹਿੰਦੇ ਲਾ ਤਾਂ ਗੋਲੀਆਂ ਬਣੀਆਂ ਬਣਾਈਆਂ ਇਹਨੇ। ਉਹ ਉਡਾਉਂਦਾ ਰਿਹਾ ਤੇ ਇੰਨੇ ਨੂੰ ਘਰ ਵਾਲੀ ਆ ਗਈ, ਕਹਿੰਦਾ ਲੈ ਕੇ ਨਹੀਂ ਆਈ, ਕਹਿੰਦੀ ਮੈਂ ਲੈ ਆਈ, ਕਹਿੰਦਾ ਮੈਨੂੰ ਤਾਂ ਅੱਜ ਕੁਦਰਤੀ ਲੱਭ ਗਿਆ ਅਤੇ ਮੈਂ ਇਹ ਉਡਾਉਂਦਾ ਰਿਹਾ ਜਾਨਵਰ, ਕਹਿੰਦੀ ਕੀ ਹੈ ਦਿਖਾ ਤਾ। ਉਹਦਾ ਫੜਿਆ, ਉਹਨੇ ਪਾਣੀ ਨਾਲ ਧੋਤਾ, ਉਹ ਚਮਕਦਾਰ ਚੀਜ਼ ਸਮਝ 'ਚ ਉਹਦੇ ਬਿਨਾਂ ਆਈ ਵੀ ਇਹ ਕੀ ਹੈ। ਕਹਿਣ ਲੱਗੀ ਇਹ ਤਾਂ ਕੋਈ ਚੰਗੀ ਚੀਜ਼ ਹੈ, ਮੈਂ ਪੁੱਛੂੰਗੀ ਆਪਣੇ ਪੜੋਸੀ ਨੇ ਸੇਠ, ਉਹਨਾਂ ਨੂੰ ਪੁੱਛੂ। ਉਹ ਘਰ ਆ ਗਈ, ਆ ਕੇ ਉਹਨੇ ਪੁੱਛਿਆ, ਘਰ ਵਾਲੀ ਕਹਿਣ ਲੱਗੀ ਵੀ ਸੇਠ ਦੇ ਆਉਣ ਵਾਲੇ ਨੇ ਅਤੇ ਉਹਨਾਂ ਤੋਂ ਹੀ ਪੁੱਛਣੀ ਹੈ ਕੀ ਹੈ, ਮੇਰੀ ਤਾਂ ਮੈਨੂੰ ਤਾਂ ਬਹੁਤ ਕੀਮਤੀ ਚੀਜ਼ ਲੱਗਦੀ ਹੈ। ਉਹਨੇ ਜਦ ਸੇਠ ਨੂੰ ਦਿਖਾਇਆ, ਉਹ ਕਹਿਣ ਲੱਗਾ ਬੀਬੀ ਇਹ ਤਾਂ ਬਹੁਤ ਕੀਮਤੀ ਹੀਰਾ ਹੈ, ਇੱਕੋ ਹੀ ਆ ਤੇਰੇ ਕੋਲ? ਕਹਿੰਦੀ ਹਾਂ ਇੱਕੋ ਹੀ ਹੈ, ਹੁਣ ਤਾਂ ਇੱਕੋ ਹੀ ਆ। ਕਿੰਨੀ ਕੀਮਤ ਹੈ? ਕਹਿੰਦਾ ਤੁਸੀਂ ਘਰ ਵੀ ਲੈ ਲਓ, ਪਸ਼ੂ ਵੀ ਲੈ ਸਕਦੇ ਹੋ, ਜ਼ਮੀਨ ਵੀ ਮੁੱਲ ਲੈ ਸਕਦੇ ਹੋ, ਤਾਂ ਵੀ ਨਹੀਂ ਇਹਦੀ ਕੀਮਤ ਮੁੱਕਦੀ। ਪਰ ਰੋਣ ਲੱਗ ਗਈ, ਕਿਉਂਕਿ ਉਹਨੇ ਕਿਹਾ ਮੈਂ ਥੈਲੀ ਦੇ ਵਿੱਚ ਸਿੱਟਦਾ ਹੀ ਚਲਿਆ ਗਿਆ। ਉਸ ਤੋਂ ਬਾਅਦ ਉਹ ਵੀ ਆ ਗਿਆ ਕੰਮ ਮੁਕਾ ਕੇ, ਕਹਿੰਦਾ ਤੂੰ ਰੋਣੀ ਕਿਉਂ? ਕਹਿੰਦੀ ਆਪਾਂ ਤਾਂ ਮਾਰੇ ਗਏ, ਵਾਹਿਗੁਰੂ ਨੇ ਆਪਣੇ 'ਤੇ ਬੜੀ ਭਾਰੀ ਕਿਰਪਾ ਕਰੀ ਸੀ, ਹੀਰਿਆਂ ਦੀ ਥੈਲੀ ਸੀ ਉਹ, ਮੈਂ ਤਾਂ ਇੱਕ ਲਿਆ ਕੇ ਵੇਚਿਆ। ਉਹ ਕਹਿੰਦਾ ਇਹਦੇ ਨਾਲ ਤੁਸੀਂ ਕੋਠੀ ਵੀ ਲੈ ਸਕਦੇ ਹੋ, ਘਰ ਵੀ, ਜ਼ਮੀਨ ਵੀ ਬੁਲਸ ਲੈ ਸਕਦੇ ਹੋ, ਅਤੇ ਬਲਦ ਵੀ ਹੋਰ ਲੈ ਸਕਦੇ ਹੋ। ਵੀ ਆਪਾਂ ਤਾਂ ਉਹੀ ਸੁੱਟਦੀਆਂ ਦਰਿਆ ਵਿੱਚ, ਉਸ ਨਦੀ ਨਦੀ 'ਚ ਗਿਰੀ ਗਈ ਹੈ। ਉਹ ਇੱਕ ਦ੍ਰਿਸ਼ਟਾਂਤ ਹੈ ਮਹਾਂਪੁਰਸ਼ਾਂ ਦਾ ਸਮਝਾਉਣ ਵਾਸਤੇ ਗੱਲ, ਵੀ ਐਵੇਂ ਜਿਵੇਂ ਵਾਹਿਗੁਰੂ ਜੀ ਨੇ ਸਾਨੂੰ 24,000 ਸਵਾਸ ਰੋਜ਼ ਦਾ ਦਿੱਤਾ, ਸਵਾਸ ਦਾ ਮੁੱਲ ਕੋਈ ਨਹੀਂ ਦੁਨੀਆਂ 'ਚ ਪਾ ਸਕਿਆ। ਇੱਕ ਸਵਾਸ ਨਾਲ ਵੀ ਆਦਮੀ ਤਰ ਜਾਂਦਾ। ਹੁਣ ਇਹ ਮਹਾਰਾਜ ਕਹਿੰਦੇ ਨੇ ਵੀ ਰੈਣ ਤੂੰ ਰਾਤ ਸੌਂ ਕੇ ਗੁਆ ਦਿੱਤੀ, ਭਜਨ ਨਾ ਕਰਿਆ, ਦਿਨ ਵਿੱਚ ਖਾਣਾ ਪੀਣਾ ਕੰਮਾਂ ਕਾਰਾਂ 'ਚ ਗੁਆ ਦਿੱਤਾ। ਇਹ ਤਾਂ ਜਨਮ ਹੀਰੇ ਦੇ ਬਰਾਬਰ ਸੀ, ਤਾਂ ਇਹ ਕੋਟੀਆਂ ਦੇ ਭਾਗ ਗੁਆ ਦਿੱਤਾ, ਨਾਮ ਨਾ ਜਪਿਆ, ਕੋਈ ਕਰਿਆ ਨਾ, ਜਿਹੜੇ ਕੰਮ ਨੂੰ ਤੂੰ ਕਰਨ ਵਾਸਤੇ ਆਇਆ ਸੀ ਉਹ ਤਾਂ ਕਰਿਆ ਨਾ। ਹੰਸ ਮੋਤੀ ਚੁਗੜ ਨੂੰ ਆਇਆ ਆਖੀ ਬਹਿ ਗਿਆ ਕਰ ਨਾ, ਮੋਤੀ ਚੁਗੜ ਨੂੰ ਆਇਆ ਆਖੀ ਬਹਿ ਗਿਆ ਕਰ ਨਾ, ਮੋਤੀ ਚੁਗਣ ਨੂੰ ਆਇਆ ਮੀਆਂ ਕਿਵੇਂ ਗਿਆ ਕਰਨਾ, ਮੋਤੀ ਚੁਗਣ ਨੂੰ ਆਇਆ ਆਖੀ ਬਹਿ ਗਿਆ ਕਰਨਾ, ਹਰੀ ਦਾ ਜਸ ਕਰਨ ਵਾਸਤੇ ਦੀਵਾਨ ਜੇਬਾਂ ਦਿੱਤੀ ਸੀ ਮਹਾਰਾਜ ਨੇ, ਕੰਨ ਦਿੱਤੇ ਸੀ ਹਰੀ ਦਾ ਜਸ ਸੁਣਨ ਵਾਸਤੇ, ਹੱਥ ਦਿੱਤੇ ਸੀ ਸੇਵਾ ਕਰਨ ਵਾਸਤੇ, ਪੈਰ ਦਿੱਤੇ ਸੀ ਕਿ ਇਹ ਚੱਲ ਕੇ ਸਤਸੰਗ ਦੇ ਵਿੱਚ ਪਹੁੰਚ ਜਾਵੇ, ਜੇਬਾਂ ਦਿੱਤੀ ਸੀ ਕਿ ਹਰੀ ਦਾ ਜਸ ਕਰੇ, ਲੇਕਿਨ ਇਹਦੀ ਬਜਾਏ ਇਹ ਲੱਗ ਗਿਆ ਨਿੰਦਿਆ ਚੁਗਲੀ, ਈਰਖਾ ਵਕੀਲੀ, ਝਗੜੇ ਝਾਟੇ, ਬੇਅੰਤ ਫਤੂਰ ਪਿਆ ਹੋਇਆ ਦਿਮਾਗਾਂ 'ਚ।